ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 24 ਅਪ੍ਰੈਲ 12 ਵਿਸਾਖ ਨਾਨਕ ਸ਼ਾਹੀ ਸੰਮਤ 555। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨੇ ਆਖਿਆ ਧਰਮ ਦੇ ਨਾਮ 'ਤੇ ਰਾਖਵੇਂਕਰਨ ਨੂੰ ਵੰਡਣ ਨਹੀਂ ਦੇਵਾਂਗੇ। ਕਾਂਗਰਸ ਦਾ ਕਹਿਣਾ ਮੋਦੀ ਸਰਕਾਰ ਵਿੱਚ ਅਮੀਰ ਗਰੀਬ ਦਾ ਪਾੜਾ ਸਭ ਤੋਂ ਜ਼ਿਆਦਾ ਵਧਿਆ। ਪੰਜਾਬ ਵਿੱਚ ਮੀਂਹ, 26 ਤੋਂ ਹਨੇਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ। ਸੁਪਰੀਮ ਕੋਰਟ ਨੇ ਆਖਿਆ ਮਹਿੰਗੀਆਂ ਦਵਾਈਆਂ ਲਿਖਦੇ ਨੇ ਡਾਕਟਰ। ਅਰਵਿੰਦ ਕੇਜਰੀਵਾਲ ਦੀ ਜੁਡੀਸ਼ਲ ਹਿਰਾਸਤ 7 ਮਈ ਤੱਕ ਵਧੀ। ਢੀਂਡਸਾ ਅਤੇ ਮਲੂਕਾ ਪਰਿਵਾਰ ਦੀਆਂ ਗਤੀਵਿਧੀਆਂ ਅਕਾਲੀ ਦਲ ਤੋਂ ਦੂਰ। ਭਾਜਪਾ ਨੂੰ ਝਟਕਾ, ਰੋਬਿਨ ਸਾਂਵਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਕਾਂਗਰਸ ਅਤੇ ਭਾਜਪਾ ਨੇ ਟਿਕਟਾਂ ਵਿੱਚ ਕੀਤੀ ਦੇਰੀ। ਕਿਸਾਨ ਜਥੇਬੰਦੀਆਂ ਨੇ ਖੁੱਲ੍ਹੀ ਬਹਿਸ ਸੱਦੀ, ਭਾਜਪਾ ਆਗੂ ਨਹੀਂ ਪਹੁੰਚੇ। ਕਾਂਗਰਸ ਪਾਰਟੀ ਦਾ ਇੱਕ ਧੜਾ ਬੀਬੀ ਸਾਹੋ ਕੇ ਖਿਲਾਫ ਡਟਿਆ। ਰਾਜਾ ਵੜਿੰਗ ਨੇ ਆਖਿਆ ਭਾਜਪਾ ਦੀ ਹਕੂਮਤ ਵਿੱਚ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਮੰਗੀ ਰਿਪੋਰਟ। ਹੁਣ ਖਬਰਾਂ ਦੀ ਵਿਸਥਾਰ। ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਟੋਂਕ ਸਵਾਈ ਮਾਧੋਪੁਰ ਵਿੱਚ ਆਖਿਆ ਕਿ ਕਾਂਗਰਸ ਦੇ ਰਾਜ ਵਿੱਚ ਹਨੂੰਮਾਨ ਚਾਲੀਸਾ ਸੁਣਨਾ ਵੀ ਗੁਨਾਹ ਹੈ। ਕਾਂਗਰਸ ਸ਼ਾਸਿਤ ਕਰਨਾਟਕ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਇੱਕ ਦੁਕਾਨਦਾਰ ਨੂੰ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਹ ਆਪਣੀ ਦੁਕਾਨ 'ਤੇ ਬੈਠ ਕੇ ਹਨੂੰਮਾਨ ਚਾਲੀਸਾ ਸੁਣ ਰਿਹਾ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਜ ਹਨੂੰਮਾਨ ਜਯੰਤੀ ਹੈ। ਕਾਂਗਰਸ ਦੇ ਰਾਜ ਵਿੱਚ ਹਨੂੰਮਾਨ ਚਾਲੀਸਾ ਸੁਣਨਾ ਅਤੇ ਆਪਣੀ ਆਸਥਾ ਦਾ ਪਾਲਣਾ ਕਰਨਾ ਵੀ ਮੁਸ਼ਕਲ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਜਦੋਂ ਕਾਂਗਰਸ ਅਤੇ ਉਹਨਾਂ ਦੇ ਨੇਤਾਵਾਂ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਦਿੱਤਾ ਤਾਂ ਉਹਨਾਂ ਜਨਤਕ ਰੂਪ ਵਿੱਚ ਇਸ ਸੱਦਾ ਪੱਤਰ ਨੂੰ ਠੁਕਰਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਦੇਸ਼ ਵਿੱਚ ਰਾਖਵਾਂਕਰਨ ਕਦੇ ਖਤਮ ਨਹੀਂ ਹੋਏਗਾ। ਕਾਂਗਰਸ ਦਾ ਵਿਚਾਰ ਹਮੇਸ਼ਾ ਤਰੁਸ਼ਟੀ ਕਰਨ ਦੀ ਰਾਜਨੀਤੀ ਦਾ ਰਿਹਾ ਅਤੇ ਦਲਿਤਾਂ ਅਤੇ ਆਦਿਵਾਸੀਆਂ ਨੂੰ ਮਿਲੇ ਰਾਖਵੇਂਕਰਨ ਨੂੰ ਖਤਮ ਕਰਕੇ ਮੁਸਲਿਮ ਭਾਈਚਾਰੇ ਨੂੰ ਦੇਣਾ ਚਾਹੁੰਦੇ ਨੇ। ਕਾਂਗਰਸ ਨੇ ਜਾਇਦਾਦ ਵੰਡਣ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ 'ਤੇ ਛਿੜੇ ਸਿਆਸੀ ਰੌਲੇ ਰੱਪੇ ਵਿਚਕਾਰ ਦੋਸ਼ ਲਾਇਆ ਕਿ ਬੀਤੇ ਇੱਕ ਦਹਾਕੇ ਤੋਂ ਭਾਜਪਾ ਸ਼ਾਸਨ ਵਿੱਚ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜਾ ਗੰਭੀਰ ਤਰੀਕੇ ਨਾਲ ਵਧਿਆ। ਪਾਰਟੀ ਨੇ ਦਾਅਵਾ ਕੀਤਾ ਕਿ ਇਸੇ ਦੌਰਾਨ ਦੇਸ਼ ਦੀ ਜਾਇਦਾਦ ਦਾ 40% ਹਿੱਸਾ ਕੇਵਲ 1% ਲੋਕਾਂ ਦੇ ਹੱਥ ਵਿੱਚ ਜਾਣ ਤੋਂ ਸਾਫ਼ ਹੋ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਕੌਮੀ ਸੰਸਾਧਨ ਅਤੇ ਜਾਇਦਾਦ ਨੂੰ ਆਪਣੇ ਚੰਦ ਕਰੀਬ ਉਦਯੋਗਪਤੀਆਂ ਨੂੰ ਵੰਡ ਰਹੇ ਨੇ। ਕਾਂਗਰਸ ਦੇ ਅਨੁਸਾਰ INDIA ਟਿਕਾਊ ਅਤੇ ਤੇਜ਼ ਆਰਥਿਕ ਵਿਕਾਸ ਦੇ ਜ਼ਰੀਏ ਇਸ ਸਥਿਤੀ ਨੂੰ ਬਦਲੇਗਾ। ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਉਹਨਾਂ ਦੇ ਰਵੱਈਏ ਦੀ ਇੰਤਜ਼ਾਰ ਕਰ ਰਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਪੋਸਟ ਕਰਕੇ ਆਖਿਆ ਕਿ ਮੋਦੀ ਸਰਕਾਰ ਦੌਰਾਨ ਅਮੀਰ ਅਤੇ ਗਰੀਬ ਵਿਚਕਾਰ ਦਾ ਫਰਕ 100 ਸਾਲ ਦੇ ਉੱਚ ਪੱਧਰ 'ਤੇ ਹੈ। ਉੱਧਰ ਬ੍ਰਿਟਿਸ਼ ਰਾਜ ਤੋਂ ਵੀ ਉਹਨਾਂ ਆਖਿਆ ਕਿ ਜ਼ਿਆਦਾ ਉਹਨਾਂ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 2-3 ਕਰੀਬੀ ਦੋਸਤਾਂ ਲਈ ਹੀ ਕੰਮ ਕੀਤਾ। ਹਵਾਈ ਅੱਡੇ, ਬੰਦਰਗਾਹ, ਕੋਲਾਂ ਦੀਆਂ ਖਦਾਨਾਂ, ਬਿਜਲੀ ਪਲਾਂਟ ਅਤੇ ਜਨਤਕ ਖੇਤਰ ਦੇ ਵਰਤੋਂ ਵਿੱਚ ਆਉਣ ਵਾਲੇ ਦੇਸ਼ ਦੇ ਸਾਰੇ ਰਾਸ਼ਟਰੀ ਸੰਸਾਧਨ ਨੂੰ ਇਹਨਾਂ ਅੱਤ ਅਮੀਰ ਕਰੀਬੀ ਪੂੰਜੀਪਤੀਆਂ ਨੂੰ ਘੱਟ ਭਾਅ ਵਿੱਚ ਵੇਚ ਦਿੱਤਾ ਹੈ। ਖੜਗੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਸਿਖਰਲੇ 22 ਉਦਯੋਗਪਤੀ ਮਿੱਤਰਾਂ ਦੇ ਕੋਲ 70 ਕਰੋੜ ਭਾਰਤੀਆਂ ਦੇ ਬਰਾਬਰ ਦੀ ਜਾਇਦਾਦ ਹੈ। ਪਤੰਜਲੀ ਦੇ ਖਿਲਾਫ ਗੁੰਮਰਾਹਕੁੰਨ ਇਸ਼ਤਿਹਾਰ ਦੀ ਸ਼ਿਕਾਇਤ ਕਰਨ ਵਾਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਘੇਰਿਆ ਅਤੇ ਆਖਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਵੀ ਆਪਣਾ ਘਰ ਦਰੁਸਤ ਕਰਨ ਦੀ ਜ਼ਰੂਰਤ ਹੈ। ਉਸ ਨੂੰ ਆਪਣੇ ਮੈਂਬਰਾਂ ਦੇ ਅਨੈਤਿਕ ਚਰਿੱਤਰ ਬਾਰੇ ਧਿਆਨ ਦੇਣਾ ਚਾਹੀਦਾ ਜੋ ਮਹਿੰਗੀਆਂ ਅਤੇ ਗੈਰ ਜ਼ਰੂਰੀ ਦਵਾਈਆਂ ਲਿਖਦੇ ਨੇ। ਇੰਨਾ ਹੀ ਨਹੀਂ, ਅਦਾਲਤ ਨੇ ਸੁਣਵਾਈ ਦਾ ਦਾਇਰਾ ਵਧਾਉਂਦਿਆਂ ਹੋਇਆਂ ਫਾਸਟ ਮੂਵਿੰਗ ਕੰਜ਼ੂਮਰ ਗੁੱਡਸ ਕੰਪਨੀਆਂ ਨੂੰ ਵੀ ਸ਼ਾਮਲ ਕਰ ਲਿਆ। ਅਦਾਲਤ ਨੇ ਆਖਿਆ ਕਿ ਇਹ ਕੰਪਨੀਆਂ ਵੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਦੇ ਰਹੀਆਂ। ਇਹ ਬੱਚਿਆਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ। ਅਦਾਲਤ ਨੇ ਕੇਂਦਰ ਸਰਕਾਰ ਤੋਂ ਸੂਬਿਆਂ ਦੇ ਮੈਡੀਸਨ ਐਂਡ ਡਰੱਗ ਐਕਟ ਦੇ ਨਿਯਮ 170 ਤਹਿਤ ਕਾਰਵਾਈ ਨਾ ਕਰਨ ਲਈ 2023 ਵਿੱਚ ਲਿਖੇ ਗਏ ਪੱਤਰ 'ਤੇ ਵੀ ਜਵਾਬ ਮੰਗਿਆ ਹੈ। ਉੱਧਰ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਜੁੜੇ ਮਾਨਹਾਨੀ ਦੇ ਮਾਮਲੇ ਵਿੱਚ ਅਖਬਾਰਾਂ ਵਿੱਚ ਮਾਫ਼ੀਨਾਮਾ ਪ੍ਰਕਾਸ਼ਿਤ ਕਰਾਉਣ ਤੋਂ ਬਾਅਦ ਵੀ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਪਤੰਜਲੀ ਆਯੁਰਵੇਦ ਦੇ ਬਾਨੀ ਰਾਮਦੇਵ ਅਤੇ MD ਆਚਾਰਿਆ ਬਾਲਾ ਕ੍ਰਿਸ਼ਨ ਨੂੰ ਮਾਫ਼ੀ ਨਹੀਂ ਮਿਲੀ। ਉਹਨਾਂ ਨੇ ਦੇਸ਼ ਭਰ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੇ 67 ਅਖਬਾਰ ਸੋਮਵਾਰ ਨੂੰ ਬਿਨਾਂ ਸ਼ਰਤ ਮਾਫ਼ੀ ਮੰਗਦਿਆਂ ਆਖਿਆ ਕਿ ਦੁਬਾਰਾ ਐਸੀ ਗਲਤੀ ਨਹੀਂ ਹੋਏਗੀ। ਜਸਟਿਸ ਹਿਮਾ ਕੋਹਲੀ ਅਤੇ ਅਸਾਦੁਦੀਨ ਅਮਾਨੁੱਲਾ ਦੀ ਅਦਾਲਤ ਦੀ ਸੁਣਵਾਈ ਦੌਰਾਨ ਰਾਮਦੇਵ ਅਤੇ ਬਾਲਕ੍ਰਿਸ਼ਨ ਨਿੱਜੀ ਰੂਪ ਵਿੱਚ ਮੌਜੂਦ ਸਨ। ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਜਸਟਿਸ ਕੋਹਲੀ ਨੇ ਪੁੱਛਿਆ ਕਿ ਕੀ ਤੁਸੀਂ ਕੁਛ ਨਹੀਂ ਕੀਤਾ? ਇਸ 'ਤੇ ਰਾਮਦੇਵ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਦੱਸਿਆ ਕਿ ਅਦਾਲਤ ਨੂੰ ਦੱਸਿਆ ਗਿਆ ਕਿ ਉਹਨਾਂ ਨੇ ਮਾਫ਼ੀਨਾਮਾ ਪ੍ਰਕਾਸ਼ਿਤ ਕਰਵਾਇਆ। ਜਸਟਿਸ ਕੋਹਲੀ ਨੇ ਸਵਾਲ ਕੀਤਾ ਕਿ ਮਾਫ਼ੀਨਾਮਾ ਪ੍ਰਕਾਸ਼ਿਤ ਕਰਾਉਣ ਵਿੱਚ ਇੰਨੀ ਦੇਰ ਕਿਉਂ ਹੋਈ, ਇੱਕ ਹਫ਼ਤੇ ਵਿੱਚ ਕੀ ਕਰ ਰਹੇ ਸਨ? ਰਹਿਤੋਗੀ ਵਕੀਲ ਨੇ ਕਿਹਾ ਕਿ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਸਮਾਂ ਲੱਗਿਆ, ਇਸ 'ਤੇ 10 ਲੱਖ ਰੁਪਏ ਖਰਚ ਹੋਏ ਨੇ। ਇਸ 'ਤੇ ਜਸਟਿਸ ਕੋਹਲੀ ਨੇ ਪੁੱਛਿਆ ਕਿ ਤੁਸੀਂ ਪੂਰੇ ਪੇਜ ਦਾ ਇਸ਼ਤਿਹਾਰ ਦਿੰਦੇ ਸੀ ਅਤੇ ਕੀ ਉਸਦਾ ਵੀ ਖਰਚਾ 10 ਲੱਖ ਆਉਂਦਾ ਸੀ? ਇਸ 'ਤੇ ਰਹਿਤੋਗੀ ਨੇ ਮਾਫ਼ੀਨਾਮੇ ਲਈ ਵੱਡੇ ਆਕਾਰ ਦੇ ਵਾਧੂ ਇਸ਼ਤਿਹਾਰ ਜਾਰੀ ਕਰਨ ਦੀ ਪੇਸ਼ਕਸ਼ ਕੀਤੀ। ਸਿਖਰਲੀ ਅਦਾਲਤ ਨੇ ਇਸ ਦੀ ਮਨਜ਼ੂਰੀ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਰਾਤ ਬਲੱਡ ਸ਼ੂਗਰ ਵਧਣ 'ਤੇ ਤਿਹਾੜ ਵਿੱਚ ਪਹਿਲੀ ਵਾਰ ਇੰਸੂਲਿਨ ਦਿੱਤੀ ਗਈ। ਜੇਲ੍ਹ ਪ੍ਰਸ਼ਾਸਨ ਅਨੁਸਾਰ ਫਿਲਹਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸਿਹਤਮੰਦ ਨੇ। ਜੇਲ੍ਹ ਪ੍ਰਸ਼ਾਸਨ ਅਨੁਸਾਰ ਮੁੱਖ ਮੰਤਰੀ ਨੇ ਸੋਮਵਾਰ ਸ਼ਾਮ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਜੇਲ੍ਹ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸ਼ੂਗਰ 217 ਪਾਈ ਗਈ। ਇਸ ਤੋਂ ਬਾਅਦ ਉਹਨਾਂ ਨੂੰ ਇੰਸੂਲਿਨ ਦਿੱਤਾ ਗਿਆ। ਇਸ 'ਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਵ ਭਾਰਦਵਾਜ ਨੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਅੱਜ ਸਾਫ਼ ਹੋ ਗਿਆ ਕਿ ਮੁੱਖ ਮੰਤਰੀ ਸਹੀ ਸਨ, ਉਹਨਾਂ ਨੂੰ ਇੰਸੂਲਿਨ ਦੀ ਜ਼ਰੂਰਤ ਸੀ, ਲੇਕਿਨ ਅਧਿਕਾਰੀ ਜਾਣਬੁੱਝ ਕੇ ਉਹਨਾਂ ਦਾ ਇਲਾਜ ਨਹੀਂ ਸਨ ਕਰ ਰਹੇ। ਸ਼੍ਰੋਮਣੀ ਅਕਾਲੀ ਦਲ ਵਿੱਚ ਇੰਨੀ ਦਿਨੀ ਸਭ ਕੁਝ ਚੰਗਾ ਨਹੀਂ ਚੱਲ ਰਿਹਾ। ਪਾਰਟੀ ਦੇ ਦੋ ਵੱਡੇ ਨੇਤਾ ਇੰਨੀ ਦਿਨੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਏ ਹੋਏ ਨੇ, ਸ਼ਬਦੀ ਬਾਣ ਇੱਕ ਦੂਜੇ ਦੇ ਖਿਲਾਫ਼ ਚਲਾਇਆ ਜਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਪਾਰਟੀ ਹਾਈਕਮਾਂਡ ਤੋਂ ਨਾਰਾਜ਼ ਹੈ, ਇਸ ਲਈ ਉਹਨਾਂ ਨੇ ਸਰਗਰਮੀ ਉਸ ਤਰ੍ਹਾਂ ਦੀ ਨਹੀਂ ਜਿਵੇਂ ਕਿ ਅਕਸਰ ਚੋਣਾਂ ਦੌਰਾਨ ਉਹ ਦਿਖਾਈ ਦਿੰਦੇ ਨੇ। ਢੀਂਡਸਾ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਜ਼ਿਆਦਾ ਨਿਰਾਸ਼ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਵਿੱਚ ਦੋਨੇ ਆਗੂ ਹਾਜ਼ਰ ਨਹੀਂ ਸਨ ਹੋਏ। ਢੀਂਡਸਾ ਪਰਿਵਾਰ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇਣ 'ਤੇ ਨਾਰਾਜ਼ ਹੈ। ਢੀਂਡਸਾ ਦੀ ਵਾਪਸੀ ਹੋਈ ਸੀ ਤਦ ਤੈਅ ਹੋਇਆ ਸੀ ਕਿ ਉਹਨਾਂ ਦੇ ਨੇਤਾਵਾਂ ਨੂੰ ਪੂਰਾ ਸਨਮਾਨ ਦਿੱਤਾ ਜਾਏਗਾ। ਸੰਗਰੂਰ ਵਿੱਚ ਉਹਨਾਂ ਦੀ ਮਰਜ਼ੀ ਮੁਤਾਬਕ ਟਿਕਟਾਂ ਦਿੱਤੀਆਂ ਜਾਣਗੀਆਂ, ਲੇਕਿਨ ਅਜੇ ਨਹੀਂ ਹੋਇਆ। ਪਰਮਿੰਦਰ ਇਸ ਸਮੇਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੇ ਪੱਖ ਵਿੱਚ ਉਨੇ ਸਰਗਰਮ ਨਹੀਂ ਜਿੰਨੇ ਪਹਿਲਾਂ ਹੁੰਦੇ ਸਨ ਜਦੋਂ ਝੂੰਦਾ ਦਾ ਨਾਮ ਦਾ ਐਲਾਨ ਕੀਤਾ ਗਿਆ। ਪਰਮਿੰਦਰ ਨੂੰ ਪੂਰੀ ਆਸ ਸੀ ਕਿ ਪਾਰਟੀ ਉਹਨਾਂ ਨੂੰ ਉਤਾਰੇਗੀ, ਇਸ ਲਈ ਉਹ ਕਾਫ਼ੀ ਦੇਰ ਤੋਂ ਸਰਗਰਮ ਸਨ, ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਸਨ। ਉੱਧਰ ਮਲੂਕਾ ਵੀ ਤਦ ਤੋਂ ਠੰਡੇ ਨੇ ਜਦੋਂ ਤੋਂ ਉਹਨਾਂ ਦੀ ਨੂੰਹ ਪਰਮਪਾਲ ਕੌਰ ਨੂੰ ਭਾਜਪਾ ਨੇ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੇ ਵਿਰੁੱਧ ਖੜ੍ਹਾ ਕਰ ਦਿੱਤਾ ਹੈ। ਮਲੂਕਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਆ, ਹੁਣ ਇੱਕ ਪਾਸੇ ਉਹਨਾਂ ਦੀ ਨੂੰਹ ਹੈ ਅਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ। ਪੰਜਾਬ ਦੀਆਂ 13 ਸੀਟਾਂ 'ਤੇ ਜਿੱਤ ਦਾ ਦਾਅਵਾ ਠੋਕਰੀ। ਭਾਜਪਾ ਅਤੇ ਕਾਂਗਰਸ ਦਾ ਉਮੀਦਵਾਰਾਂ ਸੰਬੰਧੀ ਟਿਕਟਾਂ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ। ਰਾਸ਼ਟਰੀ ਪਾਰਟੀਆਂ ਉਮੀਦਵਾਰਾਂ ਦੇ ਨਾਮ ਐਲਾਨ ਵਿੱਚ ਪਛੜ ਗਈਆਂ ਨੇ। ਕਾਂਗਰਸ ਨੇ 8 ਅਤੇ ਭਾਜਪਾ ਨੇ 9 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਕਾਂਗਰਸ ਦੀਆਂ 5 ਅਤੇ ਭਾਜਪਾ ਦੀਆਂ 4 ਸੀਟਾਂ 'ਤੇ ਉਮੀਦਵਾਰਾਂ ਦੀ ਤਲਾਸ਼ ਹੈ। ਆਮ ਆਦਮੀ ਪਾਰਟੀ ਸਾਰੀਆਂ 13 ਅਤੇ ਸ਼੍ਰੋਮਣੀ ਅਕਾਲੀ ਦਲ 12 ਸੀਟਾਂ 'ਤੇ ਉਮੀਦਵਾਰ ਉਤਾਰ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰਨਾ ਹੈ। ਭਾਜਪਾ ਸੂਬੇ ਵਿੱਚ ਪਹਿਲੀ ਵਾਰ ਇਕੱਲੀਆਂ 13 ਸੀਟਾਂ 'ਤੇ ਚੋਣ ਲੜ ਰਹੀ ਹੈ, ਇਸੇ ਕਰਕੇ ਪਾਰਟੀ ਨੂੰ ਸਾਰੀਆਂ ਸੀਟਾਂ 'ਤੇ ਉਮੀਦਵਾਰ ਲੱਭਣ ਵਿੱਚ ਪਰੇਸ਼ਾਨੀ ਹੋ ਰਹੀ ਹੈ। ਜਦਕਿ ਕਾਂਗਰਸ ਦੇ ਸਾਹਮਣੇ ਦੂਜੀ ਚੁਣੌਤੀ ਹੈ। ਕਾਂਗਰਸ ਦੇ ਕੋਲ ਉਮੀਦਵਾਰ ਤਾਂ ਹਨ, ਲੇਕਿਨ ਉਸ ਨੂੰ ਵਿਰੋਧ ਦਾ ਡਰ ਸਤਾ ਰਿਹਾ ਹੈ। ਹਾਲੇ ਲੁਧਿਆਣਾ, ਫਿਰੋਜ਼ਪੁਰ, ਖਡੂਰ ਸਾਹਿਬ, ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਲੁਧਿਆਣਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਚੋਣ ਲੜਨਾ ਚਾਹੁੰਦੇ ਆ, ਲੇਕਿਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਅਤੇ ਰਕੇਸ਼ ਪਾਂਡੇ ਵਿਰੋਧ ਵਿੱਚ ਨੇ। ਫਿਰੋਜ਼ਪੁਰ ਤੋਂ ਕਾਂਗਰਸ ਹਰਮਿੰਦਰ ਆਵਲਾ ਨੂੰ ਟਿਕਟ ਦੇਣਾ ਚਾਹੁੰਦੀ ਹੈ, ਲੇਕਿਨ ਆਵਲਾ ਭਾਜਪਾ ਤੋਂ ਲੜਨਾ ਚਾਹੁੰਦੇ ਹੈ। ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਰਾਣਾ ਗੁਰਮੀਤ ਸਿੰਘ ਸੋਢੀ ਵੀ ਗੱਲ ਚਲਾ ਰਹੇ ਨੇ। ਸੋਢੀ ਨੂੰ ਜੇਕਰ ਭਾਜਪਾ ਨੇ ਟਿਕਟ ਨਾ ਦਿੱਤਾ ਤਾਂ ਉਹ ਕਾਂਗਰਸ ਵਿੱਚ ਵਾਪਸ ਜਾ ਸਕਦੇ। ਅਨੰਦਪੁਰ ਸਾਹਿਬ ਤੋਂ ਰਾਣਾ ਕੇਪੀ, ਰਾਣਾ ਗੁਰਜੀਤ, ਅੰਗਦ ਸੈਣੀ ਵਿਚਕਾਰ ਗੱਲ ਫਸੀ ਆ। ਖਡੂਰ ਸਾਹਿਬ ਵਿੱਚ ਕੁਲਬੀਰ ਸਿੰਘ ਜੀਰਾ ਅਤੇ ਰਮਨਜੀਤ ਸਿੰਘ ਸਿੱਕੀ ਦੌੜ ਵਿੱਚ ਨੇ। ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾੜਾ, ਅਮਿਤ ਵਿਜ ਅਤੇ ਸੁਖਜਿੰਦਰ ਰੰਧਾਵਾ ਵਿਚਕਾਰ ਪੇਚ ਫਸਿਆ ਹੈ। ਭਾਜਪਾ ਨੂੰ ਫਿਰੋਜ਼ਪੁਰ, ਸ਼੍ਰੀ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਵਿੱਚ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਸੂਬੇ ਵਿੱਚ ਟਿਕਟਾਂ ਦੀ ਵੰਡ 14 ਮਾਰਚ ਤੋਂ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਦੀ ਸੂਚੀ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਸੀ। ਇਸ ਦੇ 16 ਦਿਨਾਂ ਬਾਅਦ 30 ਮਾਰਚ ਨੂੰ ਭਾਜਪਾ ਨੇ 6 ਨਾਮ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਤੋਂ 3 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੇ 2 ਨਾਮ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਨੇ 13 ਅਪ੍ਰੈਲ ਨੂੰ 7 ਨਾਮ ਅਤੇ 14 ਨੂੰ ਕਾਂਗਰਸ ਨੇ 6 ਨਾਮ ਦਾ ਐਲਾਨ ਕੀਤਾ ਸੀ। ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲ ਟਰੈਕ 'ਤੇ 7ਵੇਂ ਦਿਨ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਰੇਲ ਟਰੈਕ ਜਾਮ ਹੋਣ 'ਤੇ 109 ਰੇਲਾਂ ਪ੍ਰਭਾਵਿਤ ਹੋਈਆਂ। ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਨੇ ਦੱਸਿਆ ਕਿ ਧਰਨੇ ਕਰਕੇ 45 ਰੇਲਾਂ ਨੂੰ ਰੱਦ ਕਰਨਾ ਪਿਆ। 60 ਟ੍ਰੇਨਾਂ ਨੂੰ ਅੰਬਾਲਾ, ਚੰਡੀਗੜ੍ਹ, ਸਾਹਨੇਵਾਲ ਅਤੇ ਕੁਝ ਰੇਲਾਂ ਨੂੰ ਜਾਖਲ, ਗਿੱਲ, ਲੁਧਿਆਣਾ ਦੇ ਰਸਤੇ ਚਲਾਉਣਾ ਪਿਆ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕਾਂਗਰਸ ਦੀ ਸ਼ਿਕਾਇਤ 'ਤੇ ਰਾਜਸਥਾਨ ਦੇ ਬਾਂਸਵਾੜਾ ਵਿੱਚ ਦਿੱਤੇ ਗਏ ਉਹਨਾਂ ਦੇ ਬਿਆਨ ਦੀ ਵੀਡੀਓ ਕਲਿੱਪ, ਅਖਬਾਰਾਂ ਦੀ ਕਟਿੰਗ, ਚੈਨਲਾਂ 'ਤੇ ਦਿਖਾਈਆਂ ਗਈਆਂ ਖਬਰਾਂ ਦੀ ਕਲਿੱਪਿੰਗ ਤਲਬ ਕੀਤੀ ਹੈ। ਬਾਂਸਵਾੜਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਪੂਰੀ ਰਿਪੋਰਟ ਭੇਜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਸੱਤਾ ਵਿੱਚ ਆਈ ਤਾਂ ਜਾਇਦਾਦ ਮੁਸਲਿਮ ਭਾਈਚਾਰੇ ਨੂੰ ਵੰਡ ਦਿੱਤੀ ਜਾਏਗੀ। ਇਸ ਨੂੰ ਲੈ ਕੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਖੁੱਲ੍ਹੀ ਬਹਿਸ ਲਈ ਸੱਦਾ ਪੱਤਰ ਭੇਜਿਆ ਸੀ। ਇਸ ਲਈ ਕੱਲ੍ਹ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਮਾਂ ਨਿਰਧਾਰਿਤ ਕੀਤਾ। ਭਾਜਪਾ ਦੇ ਨੇਤਾ ਇਸ ਬਹਿਸ ਵਿੱਚ ਨਹੀਂ ਪਹੁੰਚੇ, ਜਿਸ ਦੇ ਚੱਲਦਿਆਂ ਕਿਸਾਨ ਨੇਤਾਵਾਂ ਨੇ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ। ਪੂਰੇ ਸੂਬੇ ਵਿੱਚ ਕਿਸਾਨ ਇਹਨਾਂ ਜਨ ਸਭਾਵਾਂ ਵਿੱਚ ਹਿੱਸਾ ਲੈਣ ਲਈ ਪਹੁੰਚਣਗੇ। 1 ਮਈ ਨੂੰ ਦੋਨਾਂ ਮੋਰਚਿਆਂ 'ਤੇ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। SKM ਨੇ ਦੱਸਿਆ ਕਿ 22 ਮਈ ਨੂੰ ਕਿਸਾਨ ਅੰਦੋਲਨ ਸੀਰੀਜ਼ 2 ਦੇ 100 ਦਿਨ ਪੂਰੇ ਹੋ ਗਏ ਨੇ। ਇਸ ਦਿਨ ਪੰਜਾਬ ਹਰਿਆਣਾ ਦੀਆਂ ਦੋਨਾਂ ਹੱਦਾਂ 'ਤੇ ਭਾਰੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨਾਲ ਖੁੱਲ੍ਹੀ ਬਹਿਸ ਲਈ ਸੱਦਾ ਪੱਤਰ ਦੀ ਗੱਲ ਕਹੀ ਸੀ। ਇਸ 'ਤੇ ਇਹਨਾਂ ਦੇ ਚੈਲੰਜ ਨੂੰ ਕਿਸਾਨ ਆਗੂਆਂ ਨੇ ਸਵੀਕਾਰ ਕਰਦਿਆਂ ਭਾਜਪਾ ਨੇਤਾਵਾਂ ਨੂੰ ਬਹਿਸ ਲਈ ਸੱਦਾ ਪੱਤਰ ਭੇਜਿਆ ਅਤੇ 23 ਅਪ੍ਰੈਲ ਨੂੰ ਸਵੇਰੇ 11 ਵਜੇ ਕਿਸਾਨ ਭਵਨ ਵਿੱਚ ਸਮਾਂ ਤੈਅ ਕੀਤਾ ਸੀ। ਪੰਜਾਬ ਭਾਜਪਾ ਪ੍ਰਧਾਨ ਦੀ ਚੁਣੌਤੀ ਸਵੀਕਾਰ ਕਰਨ ਦਾ ਮਕਸਦ ਉਹਨਾਂ ਆਖਿਆ ਕਿ ਭਾਜਪਾ ਦੇ ਝੂਠੇ ਪ੍ਰਚਾਰ ਦੀ ਪੋਲ ਖੋਲ੍ਹਣਾ ਸੀ। ਸਾਬਕਾ ਉਪ ਰਾਸ਼ਟਰਪਤੀ MVenkaiah ਨਾਇਡੂ ਨੇ ਆਖਿਆ ਕਿ ਨੇਤਾਵਾਂ ਵੱਲੋਂ ਵਾਰ ਵਾਰ ਪਾਰਟੀਆਂ ਬਦਲਣਾ ਪਰੇਸ਼ਾਨ ਕਰਨ ਵਾਲਾ। ਉਹਨਾਂ ਦਲ ਬਦਲੂ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਪਦਮ ਪੁਰਸਕਾਰ ਮਿਲਣ ਤੋਂ ਬਾਅਦ ਆਪਣੇ ਨਿਵਾਸ 'ਤੇ ਨਾਇਡੂ ਨੇ ਆਖਿਆ ਕਿ ਚੋਣਾਂ ਦੌਰਾਨ ਪੈਸੇ ਦੇ ਪ੍ਰਬੰਧਨ ਦੇ ਬਿਨਾਂ ਮੁਫਤ ਦੇ ਉਪਹਾਰ ਦੇਣ ਦਾ ਐਲਾਨ ਹਾਨੀਕਾਰਕ ਹੋ ਰਿਹਾ ਹੈ। ਇਸ 'ਤੇ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਹੈ। ਲੋਕਾਂ ਨੂੰ ਵੀ ਵੱਖ ਵੱਖ ਪਾਰਟੀਆਂ ਅਤੇ ਨੇਤਾਵਾਂ ਦੇ ਇਹਨਾਂ ਵੱਡੇ ਵੱਡੇ ਵਾਅਦਿਆਂ 'ਤੇ ਸਵਾਲ ਕਰਨਾ ਚਾਹੀਦਾ। ਉਹਨਾਂ ਆਖਿਆ ਕਿ ਦਲ ਬਦਲੂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਸਾਨੂੰ ਦਲ ਬਦਲੂ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਕਰਨਾ ਚਾਹੀਦਾ। ਨਾਇਡੂ ਨੇ ਆਖਿਆ ਕਿ ਜਨਤਕ ਜੀਵਨ ਵਿੱਚ ਇਹਨਾਂ ਨਿਯਮਾਂ 'ਚ ਗਿਰਾਵਟ ਆਈ ਹੈ। ਰਾਜਨੀਤਿਕ ਪਾਰਟੀਆਂ ਵਿੱਚ ਲੋਕ ਅਕਸਰ ਆਪਣੀਆਂ ਪਾਰਟੀਆਂ ਬਦਲਦੇ ਨੇ ਅਤੇ ਇਹ ਪ੍ਰਵਿਰਤੀ ਬਹੁਤ ਜ਼ਿਆਦਾ ਵੱਧ ਰਹੀ ਹੈ। ਲੋਕ ਸਵੇਰੇ ਇੱਕ ਪਾਰਟੀ ਵਿੱਚ ਹੁੰਦੇ ਆ, ਸ਼ਾਮ ਨੂੰ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਆ, ਫਿਰ ਉਹ ਆਪਣੇ ਨੇਤਾ ਦੀ ਆਲੋਚਨਾ ਕਰਦੇ ਆ ਅਤੇ ਖੱਬੇ ਸੱਜੇ ਗੱਲਾਂ ਕਰਦੇ ਆ। ਇਹਨਾਂ ਵਿੱਚ ਕੁਝ ਨੂੰ ਟਿਕਟ ਮਿਲਣ ਵਿੱਚ ਵੀ ਪਹਿਲ ਮਿਲ ਜਾਂਦੀ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਪੋਕਸੋ ਮਾਮਲਾ ਬੰਦ ਕਰਨ 'ਤੇ ਅਦਾਲਤ 20 ਮਈ ਨੂੰ ਫੈਸਲਾ ਸੁਣਾਏਗੀ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਨਸ਼ਾ ਤਸਕਰੀ ਦੇ ਕਰੀਬ 4 ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਸੇਵਾ ਮੁਕਤ DSP ਹਕੀਕਤ ਰਾਏ ਸਣੇ 3 ਦੋਸ਼ੀ ਸਵਰਨ ਸਿੰਘ ਬਿਕਰਮਨਾਥ ਨੂੰ 12-12 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। SDF ਨੇ ਵਿਅਕਤੀ ਕੋਲੋਂ 15 ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਸੇ ਸੰਬੰਧੀ ਮੋਹਾਲੀ ਸਥਿਤ SDF ਥਾਣੇ ਵਿੱਚ NDPS ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ ਦੁਪਹਿਰ ਸਮੇਂ ਮੌਸਮ ਬਦਲਿਆ, ਮੀਂਹ ਪਿਆ, ਅਨਾਜ ਮੰਡੀ ਵਿੱਚ ਪਈ ਕਣਕ ਦੀ ਅਤੇ ਸਰ੍ਹੋਂ ਦੀ ਫਸਲ ਭਿੱਜ ਗਈ। ਮੌਸਮ ਵਿਗਿਆਨੀਆਂ ਨੇ 26-27 ਅਪ੍ਰੈਲ ਨੂੰ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਕਾਂਗਰਸ ਵੱਲੋਂ ਫਰੀਦਕੋਟ ਰਾਖਵਾਂ ਲੋਕ ਸਭਾ ਹਲਕਾ ਤੋਂ ਐਲਾਨੀ ਅਮਰਜੀਤ ਕੌਰ ਸਾਹੋਕੇ ਦਾ ਪਾਰਟੀ ਦੇ ਇੱਕ ਧੜੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਨੇ ਇਸ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਬੀਬੀ ਸਾਹੋਕੇ ਨੂੰ ਦਿੱਤੀ ਹੈ। ਧਰਮੁੜ ਹਲਕੇ ਨਾਲ ਸੰਬੰਧਿਤ ਪਰਮਿੰਦਰ ਸਿੰਘ ਡਿੰਪਲ ਅਤੇ ਮਾਰਕੀਟ ਕਮੇਟੀ ਦੇ ਕੁਝ ਆਗੂਆਂ ਨੇ ਕਾਂਗਰਸ ਹਾਈਕਮਾਨ ਦੇ ਖਿਲਾਫ਼ ਭੜਾਸ ਕੱਢੀ। ਉਹਨਾਂ ਆਖਿਆ ਕਿ ਉਮੀਦਵਾਰ ਦਾ ਫੈਸਲਾ ਲੈਣ ਵਾਲਿਆਂ ਨੂੰ ਫੈਸਲਾ ਮੁਬਾਰਕ, ਅਸੀਂ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਅਤੇ ਕਰਦੇ ਰਵਾਂਗੇ। ਸਾਨੂੰ ਕਿਸੇ ਤੋਂ ਕਾਂਗਰਸ ਦੇ ਸਿਪਾਹੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕਾਂਗਰਸੀ ਹੋਣ ਦਾ ਕੋਈ ਸਬੂਤ ਦੇਣ ਦੀ ਲੋੜ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਗਰਮ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।